ਸਲੋਕ ਮਹੱਲਾ ਪਹਿਲਾ। ਤੁਧ ਭਾਵੈ ਤਾਂ ਵਾਵਹਿ ਗਾਵਹਿ, ਤੁਧ ਭਾਵੈ ਜਲ ਨਾਵਹਿ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਵਾਹਿਗੁਰੂ ਜੇ ਤੈਨੂੰ ਭਾ ਜਾਵੇ ਨਾ, ਤੇਰੀ ਮਰਜ਼ੀ ਹੋ ਜੇ ਤਾਂ ਕੀ ਹੁੰਦਾ? ਤਾਂ ਵਾਜਿਆਂ ਦਾ ਵਜਾਉਣਾ ਤੇ ਗਾਉਣਾ ਸਫਲ ਹੈ। ਤੁਧ ਭਾਵੈ ਤਾਂ ਵਾਵਹਿ ਗਾਵਹਿ। ਇਸੇ ਤਰ੍ਹਾਂ ਜੇ ਤੈਨੂੰ ਭਾ ਜਾਵੇ ਤਾਂ ਜੀਵ ਵਾਵਹਿ ਤੋਂ ਵਾਜਿਆਂ ਨੂੰ ਵਜਾਉਣਾ ਕਰਦਾ, ਗਾਵਹਿ ਤੋਂ ਭਾਵ ਗਾਉਣਾ ਕਰਦਾ। ਜੇ ਤੁਹਾਨੂੰ ਨਾ ਭਾਇਆ ਫੇਰ ਨਹੀਂ ਵਜਾ ਸਕਦਾ। ਵਾਵਹਿ ਵਾਜਿਆਂ ਦਾ ਵਜਾਉਣਾ, ਗਾਵਹਿ ਕੀਰਤਨ ਦੀ ਦਾਤ ਵੀ ਭਾਗਾਂ ਨਾਲ ਹੀ ਮਿਲਦੀ। ਬਹੁਤ ਪੁੰਨ ਕੀਤੇ ਹੋਣ ਜਿਹਨੇ ਉਹਨੂੰ ਕੀਰਤਨ ਦੀ ਦਾਤ ਦਿੰਦੇ ਸਤਿਗੁਰੂ। ਤੁਧ ਭਾਵੈ ਜਲ ਨਾਵਹਿ, ਜੇ ਤੈਨੂੰ ਭਾ ਜਾਵੇ ਤਾਂ ਜਲ ਵਿੱਚ ਇਸ਼ਨਾਨ ਕੀਤਾ ਹੋਇਆ ਸਫਲਾ ਹੋ ਜਾਂਦਾ। ਜੇ ਤੈਨੂੰ ਭਾਵੇ ਤਾਂ ਜਲ ਵਿੱਚ ਇਸ਼ਨਾਨ ਉੱਠ ਕੇ ਕਰਦਾ ਅੰਮ੍ਰਿਤ ਵੇਲੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੁਧ ਭਾਵੈ ਤਾਂ ਵਾਵਹਿ ਗਾਵਹਿ। ਜੇ ਤੈਨੂੰ ਭਾ ਜਾਵੇ ਤਾਂ ਇਹਦੀ ਇਹ ਅਵਸਥਾ ਬਣ ਜਾਂਦੀ ਜੀਵ ਦੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇਰੇ ਭਜਨ ਨੂੰ ਗਾਉਂਦਾ, ਤੇਰੀ ਬਾਣੀ ਨੂੰ ਗਾਉਂਦਾ। ਜੇ ਨਾ ਭਾਵੇ ਤੁਹਾਨੂੰ ਤੇ ਫੇਰ ਨਹੀਂ ਗਾ ਸਕਦਾ। 145 ਅੰਗ ਤੇ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਜਾਂ ਤੁਧ ਭਾਵ ਹੈ ਤਾਂ ਕਰ ਹੈ ਵਿਭੂਤਾ, ਸਿੰਘੀ ਨਾਦ ਵਜਾਵੈ ਹੈ। ਹੇ ਮਹਾਰਾਜ, ਜਾਂ ਆਪ ਜੀ ਨੂੰ ਭਾ ਜਾਵੇ ਤਾਂ ਫੇਰ ਕੀ ਕਰਦਾ? ਪਿੰਡੇ ਤੇ ਵਿਭੂਤਾ ਸਵਾਹ ਦਾ ਲੇਪ ਕਰਨਾ ਸਫਲ ਹੈ। ਜੇ ਤੈਨੂੰ ਉਹ ਭਾਉਂਦਾ, ਜੇ ਚੰਗਾ ਲੱਗੇ, ਵਾਹਿਗੁਰੂ ਖੁਸ਼ ਹੋ ਜਾਏ ਬਈ ਆਹ ਸਵਾਹ ਮਲੀ ਫਿਰਦਾ। ਇਹ ਇੱਕ ਹੁੰਦੀ ਕੱਟੜਤਾਈ, ਇਹ ਕੱਟੜਤਾਈ ਤੋਂ ਉੱਪਰ ਦੀਆਂ ਚੀਜ਼ਾਂ ਸਾਰੀਆਂ। ਇੱਕ ਤਾਂ ਉੱਥੇ ਹੀ ਕੱਟੜ ਹੋ ਕੇ ਬੈਠਾ, ਕੱਟੜਪੁਣੇ ਵਿੱਚ ਜੀਵ ਘਾਟਾ ਖਾ ਜਾਂਦਾ। ਹੁਣ ਇਹ ਪਰਮਾਤਮਾ ਵੱਲ ਦੇਖੋ ਕਿ ਪਰਮਾਤਮਾ ਦੀ ਰਜ਼ਾ ਕੀ ਹੈ। ਜੇ ਉਹਨੂੰ ਭਾ ਜੇ ਕਈ ਵਾਰੀ ਤਾਂ ਉਹ ਨਹਾਉਣ ਵਾਲਾ ਹੀ ਪ੍ਰਵਾਨ ਹੋ ਜਾਂਦਾ ਭਈ ਆਹ ਤਾਂ ਬੰਦਾ ਬੜਾ ਗਾਉਂਦਾ ਫਿਰਦਾ, ਕੀਰਤਨ ਕਰਦਾ, ਭਾ ਗਿਆ, ਚੰਗਾ ਲੱਗਿਆ। ਇੱਕ ਬੰਦਾ ਪਾਣੀ ਦੀ ਸੇਵਾ ਕਰਦਾ ਹੀ ਭਾ ਗਿਆ ਉਹਨੂੰ, ਇੱਕ ਕੀਰਤਨ ਕਰਨ ਵਾਲਾ ਹੀ ਉਹਨੂੰ ਭਾ ਗਿਆ, ਇੱਕ ਸਵਾਹ ਨਾਲ ਭਾਂਡੇ ਹੀ ਮਾਂਜੀ ਜਾਂਦਾ। ਪਿੰਡੇ ਤੇ ਸਵਾਹ ਕਾਹਨੂੰ ਮਲਣੀ? ਪਰ ਮਹਾਰਾਜ ਕਹਿੰਦੇ ਕਈ ਵਾਰ ਪਿੰਡੇ ਤੇ ਸਵਾਹ ਮਲੀ ਮਲਾਈ ਵਾਲਾ ਹੀ ਭਾ ਗਿਆ ਉਹਨੂੰ, ਰੱਬ ਦਾ ਕੋਈ ਪਤਾ? ਬਾਦਸ਼ਾਹ, ਪਾਤਸ਼ਾਹ, ਤਿੰਨਾਂ ਲੋਕਾਂ ਦਾ ਪਾਤਸ਼ਾਹ, ਤੁਮ ਹੋ ਸਭ ਰਾਜਨ ਕੇ ਰਾਜਾ। ਆਪਾਂ ਜੇ ਕਹੀਏ ਕਿ ਉਹਨੂੰ ਉਹ ਨਹੀਂ ਭਾ ਸਕਦਾ, ਅਸੀਂ ਵੀ ਭਾਵਾਂਗੇ, ਅਸੀਂ ਆਏ, ਅਸੀਂ ਆਓ, ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿਹੜਾ ਭਾ ਗਿਆ। ਸਵਾਹ ਦੇ ਲੇਪ ਕਰਨ ਵਾਲਾ ਕਈ ਵਾਰੀ ਭਾ ਜਾਂਦਾ, ਉਹ ਹੀ ਸਫਲ ਕਰਦੇ ਉਹਨੂੰ, ਅਤੇ ਸਿੰਗੀ ਤੇ ਨਾਦ ਵਜਾਉਣ ਵਾਲਾ ਵੀ ਕਈ ਵਾਰ ਸਫਲ ਹੋ ਜਾਂਦਾ। ਅਸਲ ਵਿੱਚ ਅੰਤਲੀ ਚੀਜ਼ ਜਿਹੜੀ ਦੇਖਣ ਵਾਲੀ ਆ, ਉਹ ਪਰਮਾਤਮਾ ਨੇ ਕੀ ਦੇਖਣਾ ਮੁੱਖ ਚੀਜ਼, ਇਹ ਬੰਦਾ ਮੈਨੂੰ ਕਿੰਨਾ ਕੁ ਪਿਆਰ ਕਰਦਾ। ਬਸ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਮਹਾਰਾਜ ਨੇ ਨਹੀਂ ਦੇਖਣਾ, ਗੁਰੂ ਨਾਨਕ ਸਾਹਿਬ ਨੇ ਕਿੰਨੇ ਬਖਸ਼ੇ, ਛੇਵੇਂ ਪਾਤਸ਼ਾਹ ਕੋਲ ਕਿੰਨੇ ਫਕੀਰ ਬਖਸ਼ੇ ਗਏ, ਤੀਜੇ ਪਾਤਸ਼ਾਹ ਨੇ ਬਖਸ਼ੇ ਪ੍ਰੇਮਾ ਕੋੜੀ ਵਰਗੇ, ਕਈ ਸਾਖੀਆਂ ਆਉਂਦੀਆਂ ਨੇ। ਮਹਾਰਾਜ ਨੂੰ ਜਿਹੜਾ ਭਾ ਜੇ ਬਸ। ਜਦੋਂ ਭਾਈ ਜੈਤਾ ਜੀ ਮਹਾਰਾਜ ਨੌਵੇਂ ਪਾਤਸ਼ਾਹ ਸੀਸ ਲੈ ਕੇ ਨਾਭਾ ਸਾਹਿਬ ਆਏ ਨੇ, ਸਾਰੀ ਰਾਤ ਦਰਗਾਹੀ ਸ਼ਾਹ ਪੀਰ ਨੇ ਪਹਿਰਾ ਦਿੱਤਾ ਸੀ, ਆਨੰਦਪੁਰ ਸਾਹਿਬ ਤੋਂ ਉਹਦਾ ਸਿਰਫ ਧੰਨਵਾਦ ਕਰਨ ਆਏ ਔਰ ਉਹਨੂੰ ਵਰ ਦੇ ਕੇ ਗਏ, ਰੋਜ਼ ਇੱਥੇ ਥੜਾ ਬਣਾ ਕੇ ਸੇਵਾ ਕਰ, ਤੈਨੂੰ ਦੋ ਮੋਹਰਾਂ ਸੋਨੇ ਦੀਆਂ ਰੋਜ਼ ਮਿਲਣਗੀਆਂ। ਉਹ ਵੀ ਪੀਰ ਨੇ, ਫਕੀਰ ਨੇ, ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਨੇ ਧੰਨਵਾਦ ਕੀਤਾ ਵੀ ਤੁਸੀਂ ਬਹੁਤ ਸੇਵਾ ਕੀਤੀ। ਵਾਹਿਗੁਰੂ ਨੂੰ ਕੀ ਪਾਉਂਦਾ ਇਹ ਆਪਾਂ ਨਹੀਂ, ਆਪਣੀ ਬੁੱਧੀ ਨਾਲ, ਆਪਣੀ ਸਿਆਣਪ ਨਾਲ ਨਹੀਂ ਜਾਣ ਸਕਦੇ। ਆਪਾਂ ਐਵੇਂ ਸਿਆਣਪਾਂ ਨਾ ਮਾਰੀਏ, ਬਸ ਉਹਨੂੰ ਕਹੀਏ ਕਿ ਵਾਹਿਗੁਰੂ ਉਹੀ ਕੰਮ ਕਰਾਈ ਜੇ ਤੈਨੂੰ ਜਿਹੜੇ ਭਾ ਜਾਣ, ਉਹ ਕੰਮ ਨਾ ਕਰਾਈ ਜਿਹੜੇ ਤੈਨੂੰ ਨਹੀਂ ਪਾਉਂਦੇ। ਵਾਹਿਗੁਰੂ ਨੂੰ ਪਤਾ ਕਿ ਉਹਨੂੰ ਕੀ ਪਾਉਂਦਾ। ਕਈ ਵਾਰ ਉਹ ਸਿੰਗੀ ਨਾਦ ਵਜਾਉਣ ਵਾਲਿਆਂ ਨੂੰ ਵੀ ਪ੍ਰਵਾਨ ਕਰ ਲੈਂਦਾ, ਸਵਾਹ ਮਲਣ ਵਾਲਿਆਂ ਨੂੰ ਵੀ ਪ੍ਰਵਾਨ ਕਰ ਲੈਂਦਾ। ਇਹ ਤਾਂ ਉਹਦੀ ਮਰਜ਼ੀ 'ਤੇ ਹੈ ਸਾਰਾ ਕੁਛ। ਜਾਂ ਤੁਧ ਭਾਵ ਹੈ ਤਾਂ ਪੜ੍ਹੈ ਕਤੇਬਾ, ਮੁੱਲਾਂ ਸੇਖ ਕਹਾਵ ਹੈ। ਇਹ ਵਾਹਿਗੁਰੂ, ਜਾਂ ਆਪ ਜੀ ਨੂੰ ਭਾ ਜਾਵੇ ਤਾਂ ਮੁਸਲਮਾਨੀ ਕਿਤੇਬਾਂ ਦਾ ਪੜ੍ਹਨਾ ਵੀ ਸਫਲ ਹੋ ਜਾਂਦਾ। ਪੀਰ ਮੀਆਂ ਮੀਰ ਜੀ ਨੂੰ ਜਿਵੇਂ ਬਖਸ਼ਿਸ਼ਾਂ ਹੋ ਗਈਆਂ ਪਰਮਾਤਮਾ ਵੱਲੋਂ, ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਸ਼ਾਂ ਹੋਈਆਂ, ਦਰਗਾਹੀ ਸ਼ਾਹ ਪੀਰ, ਬੁੱਢਣ ਸ਼ਾਹ ਪੀਰ, ਉਹਨਾਂ 'ਤੇ ਕਿਰਪਾ ਕਰਤੀ, ਅਤੇ ਮੁੱਲਾਂ ਸ਼ੇਖ ਕਹਾਉਣਾ ਵੀ ਤਾਂ ਹੀ ਸਫਲਾ ਹੋ ਜਾਂਦਾ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਮੁੱਲਾਂ ਨੂੰ ਤਾਰ ਦਿੱਤਾ ਉਪਦੇਸ਼ ਦੇ ਕੇ। ਪਾਂਧੇ ਨੂੰ ਉਤਾਰ ਦਿੱਤਾ। ਤੇ ਇਸ ਪ੍ਰਕਾਰ ਗੋਪਾਲ ਪਾਂਧਾ, ਪੰਡਿਤ ਬ੍ਰਿਜ ਲਾਲ ਆਦਿਕ ਔਰ ਸ਼ੇਖ ਸੀ ਇੱਕ ਤੀਜੇ ਪਾਤਸ਼ਾਹ ਵੇਲੇ, ਉਹ ਵੀ ਤਾਰਿਆ ਮਹਾਰਾਜ ਨੇ, ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਭਾਉ ਕਰ ਝੱਲ ਗਵਾਏ, ਉਹਦੇ ਪ੍ਰਤੀ ਸ਼ਬਦ ਉਚਾਰਿਆ। ਇਹ ਮਹਾਰਾਜ ਨੂੰ ਪਤਾ ਕਿ ਉਹਨੂੰ ਕੌਣ ਭਾ ਗਿਆ ਅਤੇ ਉਹਨੂੰ ਕਿਹਨੂੰ ਤਾਰ ਦਿੱਤਾ, ਕਿਉਂਕਿ ਉਹ ਸਾਰਿਆਂ ਦਾ ਹੀ ਪਿਓ ਹੈ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਮਹਾਰਾਜ ਜੀ ਸਾਰੀ ਦੁਨੀਆਂ ਦੇ ਮਾਲਕ ਨੇ, ਸਾਡੇ ਵਿਸ਼ੇਸ਼ ਨੇ, ਸਾਡੇ ਪਿਤਾ ਜੀ ਨੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਨਾਇਕ ਹੋਂ ਦੁਨੀਆਂ ਦੇ ਮਾਲਕ ਹੋਂ, ਪਰ ਖਸਮ ਹਮਾਰੇ, ਸਾਡੇ ਖਸਮ ਪਿਤਾ ਜੀ। ਇਸ ਕਰਕੇ ਉਹ ਸਾਨੂੰ ਜਿੱਥੇ ਤਾਰਦਾ ਉੱਥੇ ਦੁਨੀਆਂ ਨੂੰ ਵੀ ਤਾਰਦਾ, ਯੋਗੀਆਂ ਨੂੰ ਵੀ ਤਾਰਿਆ ਉਹਨੇ, ਬੜੇ ਬੜੇ ਮੁਸਲਮਾਨਾਂ ਨੂੰ ਵੀ ਤਾਰਿਆ ਉਹਨੇ, ਹਿੰਦੂਆਂ ਨੂੰ ਵੀ ਤਾਰਿਆ ਉਹਨੇ, ਉਹ ਸਭ ਨੂੰ ਹੀ ਤਾਰਦਾ। ਜਾਂ ਤੁਧ ਭਾਵੈ ਤਾਂ ਹੋ ਵਹਿ ਰਾਜੇ, ਰਸ ਕਸ ਬਹੁਤ ਕਮਾਵ ਹੈ। ਇਹ ਵਾਹਿਗੁਰੂ ਜੋ ਆਪ ਨੂੰ ਭਾ ਜਾਵੇ ਤਾਂ ਰਾਜਾ ਹੋ ਕੇ ਬਹੁਤੇ ਰਸਾਂ ਕਸਾਂ ਨੂੰ ਕਮਾਉਣਾ ਵੀ ਸਫਲ ਹੋ ਜਾਂਦਾ ਕਈ ਵਾਰੀ, ਇਹ ਵੀ ਨਹੀਂ ਪਤਾ ਲੱਗਦਾ, ਨਾਲੇ ਵੀ ਇਹੋ ਜਿਹਾ ਕਰਦਾ ਹੀ, ਨਾਲੇ ਤੁਸੀਂ ਕਿਰਪਾ ਕਰਤੀ। ਮਹਾਰਾਜ ਸੱਚੇ ਪਾਤਸ਼ਾਹ ਦੀ ਲੀਲਾ ਦਾ ਕੋਈ ਅੰਤ ਨਹੀਂ, ਕੋਈ ਪਤਾ ਨਹੀਂ। ਕਾਰੂ ਪਾਤਸ਼ਾਹ ਇੰਨਾ ਦੁਨੀਆਂ ਨੂੰ ਤੰਗ ਕਰੇ, ਉਹ ਬਖਸ਼ ਲਿਆ। ਰਾਜਾ ਲਾਜਵਰਦ ਇੰਨਾ ਬੰਦੇ ਮਾਰ ਮਾਰ ਕੇ ਖਾਂਦਾ, ਉਹਨਾਂ ਗੁਰੂ ਨਾਨਕ ਸਾਹਿਬ ਨੇ ਉਹਨੂੰ ਸਿੱਖਿਆ ਦੇ ਕੇ ਬਖਸ਼ ਲਿਆ, ਇਹ ਤਾਂ ਤੇਰੀ ਮਰਜ਼ੀ। ਆਪਾਂ ਉੱਥੇ ਖੜ ਕੇ ਉਹਨੂੰ ਕੋਈ ਰੈਸਲਾ ਨਹੀਂ ਦੇ ਸਕਦੇ, ਇਹਨੂੰ ਕਿਉਂ ਬਖਸ਼ਿਆ? ਕਹਿੰਦੇ ਮੇਰੀ ਮਰਜ਼ੀ, ਤੈਨੂੰ ਹੁਣੇ 84 'ਚ ਪਾ ਦਿੰਦਾ। ਜੇ ਜ਼ਿਆਦਾ ਬੋਲਿਆ ਤਾਂ ਰੱਬ ਮੂਹਰੇ ਨਹੀਂ ਬੋਲ ਸਕਦੇ ਆਪਾਂ, ਪਰਮਾਤਮਾ ਦੀ ਮਰਜ਼ੀ ਹੈ, ਜੋ ਚਾਹੇ ਕਰਦੇ, ਉਹਦੀ ਕੀਤੀ 'ਚ ਆਪਾਂ ਦਖਲ ਨਹੀਂ ਦੇਣਾ, ਨਾ ਉਹਨੂੰ ਕਹਿਣਾ ਵੀ ਇਹ ਕੀ ਜੀ। ਉਹ ਕਹਿੰਦੇ ਤੈਨੂੰ ਜ਼ਿਆਦਾ ਪਤਾ ਕਿ ਮੈਨੂੰ ਪਤਾ, ਇਹਦੀ ਕੋਈ ਪਿਛਲੀ ਕਮਾਈ ਜਾਗ ਪਈ ਜਿਸ ਕਰਕੇ ਸਾਨੂੰ ਇਹ ਬਖਸ਼ਣਾ ਪਿਆ। ਜਾਂ ਤੁਧ ਭਾਵ ਹੈ ਤੇਗ ਵਗਾਵ ਹੈ, ਸਿਰ ਮੁੰਡੀ ਕੱਟ ਜਾਵ ਹੈ। ਇਹ ਵਾਹਿਗੁਰੂ ਜੀ ਆਪ ਜੀ ਨੂੰ ਭਾ ਜਾਵੇ ਤਾਂ ਤੇਗ ਵਗਾਵ ਹੈ, ਤਲਵਾਰ ਚਲਾ ਕੇ, ਮੁੰਡੀ ਹੁੰਦੀ ਗਰਦਨ, ਇਹ ਤਲਵਾਰ ਚਲਾ ਕੇ ਗਰਦਨ ਨਾਲੋਂ ਸਿਰ ਕੱਟ ਜਾਣਾ ਸਫਲ ਹੈ, ਉਹ ਤਾਂ ਤੁਹਾਨੂੰ ਪਤਾ, ਸ਼ਹੀਦੀ ਪ੍ਰਾਪਤ ਕਰ ਜਾਣੀ ਇਹ ਵੀ ਸਫਲ ਹੈ, ਸੀਸ ਲੱਥਿਆ ਵੀ ਸਫਲ ਹੈ, ਤੁਹਾਡੇ ਹੁਕਮ ਅੰਦਰ ਸਭ ਕੁਛ ਹੁੰਦਾ, ਤੁਸੀਂ ਪ੍ਰਵਾਨ ਕਰ ਲੈਂਦੇ ਹੋ ਸ਼ਹੀਦੀਆਂ। ਬੁੱਧੀ ਰੂਪ ਗਰਦਨ ਨਾਲੋਂ ਹੰਕਾਰ ਰੂਪ ਸਿਰ ਦਾ ਕੱਟ ਜਾਣਾ ਵੀ ਸਫਲ ਹੈ ਜੇ ਤੁਹਾਨੂੰ ਭਾ ਜਾਵੇ। ਜਾਂ ਤੁਧ ਭਾਵ ਹੈ ਜਾ ਹੈ ਦਿਸੰਤਰ, ਸੁਣ ਗੱਲਾਂ ਕਰ ਆਵ ਹੈ। ਇਹ ਵਾਹਿਗੁਰੂ ਜੀ ਆਪ ਨੂੰ ਭਾ ਜਾਵੇ ਤਾਂ ਦਸੰਤਰ ਪ੍ਰਦੇਸ਼ਾਂ 'ਚ ਜਾ ਕੇ ਉੱਥੋਂ ਦੀਆਂ ਗੱਲਾਂ ਸੁਣ ਕੇ ਫਿਰ ਘਰ ਆਉਣਾ ਵੀ ਸਫਲ ਹੈ। ਸਾਧ ਸੰਗਤ ਰੂਪ ਦੇਸ਼ ਅੰਦਰ ਜਾ ਕੇ ਭਜਨ ਸਿਮਰਨ ਬੰਦਗੀ ਰੂਪੀ ਗੱਲਾਂ ਦਾ ਸੁਣ ਕੇ ਫਿਰ ਘਰੇ ਆਉਣਾ ਤਾਂ ਹੀ ਸਫਲ ਹੈ ਜੇ ਆਪ ਨੂੰ ਭਾ ਜਾਵੇ ਤਾਂ। ਗੱਲ ਉਹਦੇ ਭਾਉਣ ਦੀ ਹੈ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿੜ ਭਾਣੇ ਕੇ ਨਹਾਏ ਕਰੀ। ਜਾ ਤੁਧ ਭਾਵ ਹੈ ਨਾ ਏ ਰਚਾਵ ਹੈ, ਤੁਧ ਭਾਣੇ ਤੂੰ ਭਾਵ ਹੈ। ਇਹ ਵਾਹਿਗੁਰੂ ਜੇ ਆਪ ਨੂੰ ਭਾ ਜਾਵੇ ਤਾਂ ਨਾਮ ਵਿੱਚ ਤਦਾਕਾਰ ਹੋਣਾ ਸਫਲ ਹੈ, ਰਚ ਮਿਚ ਜਾਣਾ ਸਫਲ ਹੈ, ਆਪਦੇ ਭਾਣੇ ਵਿੱਚ ਤੁਰਨ ਵਾਲਾ ਹੀ ਆਪ ਨੂੰ ਭਾਉਂਦਾ। ਜੇ ਤੁਹਾਨੂੰ ਭਾ ਜਾਵੇ ਤਾਂ ਬੰਦਾ ਨਾਮ 'ਚ ਜੁੜ ਜਾਂਦਾ, ਤੇਰੇ ਭਾਣੇ ਨੂੰ ਭਾ ਜਾਂਦਾ, ਭਾਣੇ ਨੂੰ ਚੰਗਾ ਮੰਨਦਾ, ਭਾਣੇ 'ਚ ਆ ਜਾਂਦਾ। ਨਾਨਕ ਏਕ ਕਹਿ ਬੇਨੰਤੀ, ਹੋਰ ਸਗਲੇ ਕੂੜ ਕਮਾਵ ਹੈ। ਮਹਾਰਾਜ ਕਹਿੰਦੇ ਮੈਂ ਤਾਂ ਇਹੋ ਇੱਕ ਬੇਨਤੀ ਕਹਿੰਦਾ ਕਿ ਮੈਨੂੰ ਆਪਣੇ ਭਾਣੇ ਵਿੱਚ ਤੁਰਨ ਦਿਓ ਜੀ, ਕਿਉਂਕਿ ਹੋਰ ਸਾਰੇ ਕਰਮ ਕਮਾਉਣੇ ਤਾਂ ਝੂਠੇ ਨੇ, ਹੋਰ ਜਿਹੜੇ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਾਂ ਉਹ ਸਾਰੇ ਬੇਕਾਰ ਨੇ, ਮੈਨੂੰ ਆਪਣੇ ਭਾਣੇ ਵਿੱਚ ਰੱਖੋ ਬਸ, ਜਿਵੇਂ ਤੁਹਾਨੂੰ ਭਾਉਂਦਾ ਮੈਂ ਉਸ ਤਰ੍ਹਾਂ ਤੁਰਾਂ ਤਾਂ, ਕਿਉਂਕਿ ਸਫਲਾ ਤਾਂ ਹੋਵੇਗਾ ਜੇ ਮੈਂ ਆਪਣੀ ਮਰਜ਼ੀ ਨਾਲ ਹੀ ਤੁਰੀ ਗਿਆ ਬਣਾ ਲਿਆ, ਉਹ ਕਰ ਲਿਆ, ਆਹ ਕਰ ਲਿਆ, ਤੁਹਾਨੂੰ ਚੰਗਾ ਨਾ ਲੱਗਿਆ ਤਾਂ ਉਹਦਾ ਫਾਇਦਾ ਕੀ, ਇੰਨੀ ਮਿਹਨਤ ਕੀਤੀ ਦਾ। ਆਪਾਂ ਗੁਰਸਿੱਖਾਂ ਨੇ ਕੀ ਮੰਗਣਾ, ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਮਹਾਰਾਜ ਕਹਿੰਦੇ ਤੁਸੀਂ ਵੀ ਵਾਹਿਗੁਰੂ ਅੱਗੇ ਇਹੀ ਬੇਨਤੀ ਕਰੋ ਕਿ ਮੈਨੂੰ ਆਪਣੇ ਭਾਣੇ ਵਿੱਚ ਤੁਰਨਾ ਬਖਸ਼ੋ, ਮੈਂ ਤੁਹਾਡੇ ਭਾਣੇ ਅੰਦਰ ਰਹਿ ਕੇ ਚੱਲਾਂ, ਤੁਹਾਡੇ ਭਾਣੇ ਤੋਂ ਬਾਹਰ ਮੈਂ ਜੋ ਮਰਜ਼ੀ ਕਰੀ ਜਾਊਂ ਫਿਰ ਸੱਜਦੀ ਨਹੀਂ ਗੱਲ। ਤੁਹਾਡਾ ਭਾਣਾ ਹੈ, ਜਿਵੇਂ ਕਿਸੇ ਵੀ ਕੰਮ ਨੂੰ ਕਰਾਉਣਾ ਤੁਹਾਡਾ ਭਾਣਾ ਹੈ, ਜਿਵੇਂ ਉਹ ਤੁਸੀਂ ਕਿਰਪਾ ਕਰਕੇ ਆਪ ਹੀ ਕਰਾਉਣਾ, ਸਾਤੋਂ ਸਾਡੇ 'ਤੇ ਮਿਹਰ ਕਰਦੇ, ਸਾਨੂੰ ਸੋਝ ਹੀ ਨਹੀਂ ਹੈ, ਤੁਸੀਂ ਸਾਨੂੰ ਕੋਈ ਹੋਰ ਸੇਵਾ ਲਾਉਂਦੇ ਹੋ, ਅਸੀਂ ਕਿਸੇ ਹੋਰ ਪਾਸੇ ਨੂੰ ਭਜਦੇ ਹਾਂ, ਫਿਰ ਉਹ ਗੱਲ ਬਣਦੀ ਨਹੀਂ, ਤੁਸੀਂ ਸਾਨੂੰ ਆਪਣੇ ਭਾਣੇ 'ਚ ਰੱਖੋ ਬਸ, ਅਸੀਂ ਤਾਂ ਤੁਹਾਡੀ ਖੁਸ਼ੀ ਲੈਣੀ ਆ, ਅਸੀਂ ਲੋਕਾਂ 'ਚ ਆਪਣਾ ਟੌਰ ਨਹੀਂ ਬਣਾਉਣਾ, ਤੁਸੀਂ ਸਾਨੂੰ ਕਿਰਪਾ ਕਰਕੇ ਆਪਣੇ ਭਾਣੇ 'ਚ ਰੱਖਿਓ। ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ। ਹੇ ਵਾਹਿਗੁਰੂ ਜਾਂ ਤੂੰ ਵੱਡਾ ਤਾਂ ਸਾਰੀਆਂ ਵਡਿਆਈਆਂ ਆਪ ਵਿੱਚ ਹੀ ਨੇ। ਹੇ ਚੰਗੇ ਪਰਮੇਸ਼ਰ ਜੀ ਆਪ ਜੀ ਪਾਸੋਂ ਜੋ ਵੀ ਹੁੰਦਾ ਚੰਗਾ ਹੀ ਹੁੰਦਾ, ਤੁਸੀਂ ਕਦੇ ਗਲਤ ਨਹੀਂ ਕਰਦੇ, ਸਾਨੂੰ ਭੁਲੇਖੇ ਪੈ ਜਾਂਦੇ। ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਈ ਨਾ ਕੋਈ। ਹੇ ਵਾਹਿਗੁਰੂ ਜੀ ਜਾਂ ਤੂੰ ਸੱਚਾ ਤਾਂ ਸਭ ਕੋਈ ਸੱਚਾ ਹੈ, ਜੇ ਕੋਈ ਢੂੰਡੀਏ ਤਾਂ ਕੂੜਾ ਝੂਠਾ ਕੋਈ ਵੀ ਨਹੀਂ ਹੈ, ਅਸਲ ਵਿੱਚ ਝੂਠਾ ਕੋਈ ਵੀ ਨਹੀਂ ਹੈ, ਕਿਉਂਕਿ ਹਰੇਕ ਆਪਣੇ ਲੇਖਾਂ ਨੂੰ ਹੀ ਭੁਗਤਦਾ। ਹੁਣ ਇਹ ਬ੍ਰਹਮ ਦ੍ਰਿਸ਼ਟੀ ਆ ਗਈ, ਤਾਂਹੀਓ ਪਰਮੇਸ਼ੁਰ ਆਪਣਾ ਗੁੱਸਾ ਨਹੀਂ ਕਰਦੇ, ਸਤਿਗੁਰੂ ਵੀ ਨਹੀਂ ਗੁੱਸਾ ਕਰਦੇ, ਬ੍ਰਹਮ ਗਿਆਨੀ ਵੀ ਨਹੀਂ ਗੁੱਸਾ ਕਰਦੇ। ਉਹਨਾਂ ਨੂੰ ਪਤਾ ਹੈ ਕਿ ਆਪਣੇ ਲਿਖੇ ਮੁਤਾਬਕ ਹੀ ਚੱਲ ਰਿਹਾ, ਇਹ ਕਿਹੜਾ ਗਲਤ ਚੱਲ ਰਿਹਾ, ਆਪੇ ਬਦਲ ਜਾਏਗਾ। ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਣੀ, ਆਪੇ ਕਿਰਪਾ ਹੋ ਜਾਣੀ ਹੈ। ਜਦੋਂ ਲੇਖ ਆਇਆ ਨਾ ਚੰਗਾ, ਬੰਦਾ ਕੜਕ ਕਰਕੇ ਉੱਥੇ ਹੀ ਮੰਨ ਜਾਂਦਾ ਸਾਰਾ ਕੁਛ। ਜਦੋਂ ਤੱਕ ਮਾੜਾ ਲੇਖ ਹੈ ਉਦੋਂ ਤੱਕ ਉਹ ਨਾਂ ਨਾ ਕਰੀ ਜਾਂਦਾ ਹਰੇਕ ਗੱਲ ਨੂੰ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ। ਆਖਣ ਮੂੰਹ ਨਾਲ ਬੋਲਣਾ, ਅੱਖਾਂ ਨਾਲ ਵੇਖਣਾ, ਪੈਰਾਂ ਨਾਲ ਤੁਰਨਾ, ਜਿਉਣਾ ਅਤੇ ਮਰਨਾ, ਇਹ ਸਭ ਕੁਝ ਮਾਇਆ ਰੂਪ ਹੀ ਹੈ, ਇਹ ਧਾ ਜਾਣ ਵਾਲੀ ਚੀਜ਼ ਹੀ ਹੈ। ਇਹ ਕਿਹਾ ਹੈ ਜੇ ਆਖ ਵੀ ਲਿਆ, ਬੋਲ ਵੀ ਲਿਆ, ਚੱਲ ਵੀ ਲਿਆ, ਦੇਖ ਵੀ ਲਿਆ, ਜਿਉਂ ਵੀ ਲਿਆ, ਮਰ ਵੀ ਲਿਆ, ਸਭ ਮਾਇਆ। ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ। ਮਹਾਰਾਜ ਕਥਨ ਕਰਦੇ ਸੱਚਾ ਵਾਹਿਗੁਰੂ ਆਪ ਹੀ ਆਪਣੇ ਹੁਕਮ ਵਿੱਚ ਸਾਜਦਾ ਅਤੇ ਆਪ ਹੀ ਆਪਣੇ ਹੁਕਮ ਵਿੱਚ ਰੱਖਦਾ, ਪਾਲਦਾ, ਫੇਰ ਸਮਾਪਤੀ ਵੀ ਕਰ ਦਿੰਦਾ। ਪੌੜੀ ਧੰਨ ਗੁਰੂ ਨਾਨਕ ਦੇਵ ਜੀ ਹੁਣ ਅੱਗੇ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ। ਸਤਿਗੁਰ ਸੇਵ ਨਿਸੰਗ ਭਰਮ ਚੁਕਾਈ ਹੈ। ਮਹਾਰਾਜ ਕਹਿੰਦੇ ਭਾਈ ਬੰਦਿਆ ਨਿਸੰਗ ਹੋ ਕੇ ਸਤਿਗੁਰਾਂ ਦੀ ਸੇਵਾ ਕਰ ਅਤੇ ਭਰਮ ਨੂੰ ਦੂਰ ਕਰ, ਆਪਣੇ ਨੂੰ ਚੁਕਾਈਏ ਤੋਂ ਭਾਵ ਦੂਰ ਕਰ। ਸਤਿਗੁਰ ਆਖੈ ਕਾਰ ਸੋ ਕਾਰ ਕਮਾਈ ਹੈ। ਜੋ ਕੰਮ ਸਤਿਗੁਰੂ ਜੀ ਆਖਣ ਉਹੀ ਕੰਮ ਕਮਾਉਣਾ ਚਾਹੀਦਾ ਆਪਾਂ ਨੂੰ। ਸਤਿਗੁਰੂ ਤੋਂ ਬਾਹਰ ਹੋ ਕੇ, ਬਾਹਰ ਹੋ ਗਿਆ ਤਾਂ ਭਾਣੇ ਤੋਂ ਬਾਹਰ ਹੋ ਗਿਆ, ਹੁਕਮ ਦੇ ਵਿੱਚ ਰਹਿ ਕੇ ਆਪਾਂ ਆਪਣਾ ਕਰਮ ਕਰੀਏ ਜੋ ਉਹਨਾਂ ਨੇ ਹੁਕਮ ਕੀਤੇ ਨੇ। ਦਸਵੇਂ ਪਾਤਸ਼ਾਹ ਨੇ ਜੋ ਸਾਨੂੰ ਕਿਹਾ, ਪਹਿਲਿਆਂ ਤੋਂ ਦਸਵੇਂ ਤੱਕ ਜੋ ਉਪਦੇਸ਼ ਹੋਏ ਨੇ। ਸੱਚਾ ਸਿੱਖ ਉਹੀ ਜਿਹੜਾ ਝੱਟ ਗੱਲ ਮੰਨ ਲਵੇ। ਮਹਾਰਾਜ ਕਹਿੰਦੇ ਜੋ ਗੁਰੂ ਸਾਹਿਬ ਨੇ ਹੁਕਮ ਕੀਤਾ, ਜਿਵੇਂ ਬਾਬਾ ਹਰਨਾਮ ਸਿੰਘ ਜੀ ਦਾ ਜ਼ਿਕਰ ਆ ਜਾਂਦਾ ਵਿੱਚ, ਕਿਉਂਕਿ ਹੁਣ ਮੈਂ ਹੋਰ ਕਿਹਦਾ ਜ਼ਿਕਰ ਕਰ, ਜਿਹਦੀ ਸੰਗਤ ਕੀਤੀ ਉਹਦਾ ਹੀ ਜ਼ਿਕਰ ਕਰਨਾ ਹੁੰਦਾ। ਬਾਬਾ ਜੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਵਾਲੀ ਜਿਹੜੀ ਪੁਰਾਣੀ ਜਨਮ ਸਾਖੀ ਹੈ ਭਾਈ ਬਾਲੇ ਵਾਲੀ ਉਹ ਪੜ੍ਹੀ, ਕਹਿੰਦੇ ਮੈਨੂੰ ਉਹਦੇ 'ਚੋਂ ਜਿਹੜੀ ਚੀਜ਼ ਮਿਲਣੀ ਉਹ ਉਸੇ ਟਾਈਮ ਕਮਾਉਣ ਲੱਗ ਜਾਣਾ। ਜਪਜੀ ਸਾਹਿਬ ਬਾਰੇ ਜ਼ਿਕਰ ਆਇਆ, ਪੜ੍ਹਨਾ ਸ਼ੁਰੂ ਕੀਤਾ, ਰਹਿ ਰਾਸ ਬਾਰੇ ਜ਼ਿਕਰ ਆਇਆ, ਆਰਤੀ ਬਾਰੇ ਜ਼ਿਕਰ ਆਇਆ, ਕਹਿੰਦੇ ਮੈਂ ਆਰਤੀ ਪੜ੍ਹਨ ਲੱਗ ਪਿਆ। ਕਹਿੰਦੇ ਮੈਂ ਜੋ ਪੜ੍ਹਿਆ ਸੋ ਕਮਾਇਆ। ਸਤਿਗੁਰੂ ਆਖਿਆ ਕਾਰ ਸੋ ਕਾਰ ਕਮਾਈ। ਜੇ ਗੁਰੂ ਸਾਹਿਬ ਗੁਰਬਾਣੀ ਰਾਹੀਂ ਕੋਈ ਹੁਕਮ ਕਰਦੇ ਨੇ ਵੀ ਆਹ ਭਾਈ ਕਰਨਾ, ਉਹਨੂੰ ਹੀ ਕਮਾਉਣ ਲੱਗ ਜਾਈਏ, ਉਹ 'ਚ ਹੀ ਸਫਲੇ ਹੋ ਜਾਣਾ ਆਪਾਂ ਨੇ। ਆਪਾਂ ਲੱਗ ਜਾਂਦੇ ਸੋਚਣ, ਕੈਲਕੂਲੇਸ਼ਨ ਕਰਨ, ਵਧਾ ਘਟਾ ਕਰਨ, ਇਹਦੇ 'ਚ ਐਂ ਫਾਇਦਾ ਨਹੀਂ ਹੋਣਾ, ਇਹ 'ਚ ਐਂ ਨਹੀਂ ਹੋਣਾ। ਆਪਾਂ ਆਪਣੀ ਸਮਰੱਥਾ ਨਾ ਦੇਖੋ, ਗੁਰੂ ਦੀ ਸਮਰੱਥਾ ਦੇਖੋ, ਕਿੰਨੇ ਤਕੜੇ ਨੇ, ਉਹਨਾਂ ਦੀ ਕਿੰਨੀ ਸਮਰੱਥਾ। ਸਤਿਗੁਰ ਹੋਏ ਦਿਆਲ ਤਾਂ ਨਾਮ ਤੇ ਆਈ ਹੈ। ਹੁਣ ਸਤਿਗੁਰੂ ਨੇ ਜਿਹੜਾ ਕੰਮ ਕਿਹਾ ਸੀ ਉਹ ਆਪਾਂ ਕੀਤਾ, ਨਿਸੰਗ ਹੋ ਕੇ ਸੇਵਾ ਕੀਤੀ, ਭਰਮ ਦੂਰ ਕਰਕੇ, ਗੁਰਾਂ ਦੇ ਆਖੇ ਲਾ ਕੇ ਜੋ ਗੁਰਾਂ ਨੇ ਕਿਹਾ ਅਸੀਂ ਕੀਤਾ। ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਕਬਹੂੰ ਝੂਰੀ ਹੈ। ਹੁਣ ਸਤਿਗੁਰੂ ਦੇਵ ਜੀ ਦਿਆਲ ਹੋ ਗਏ ਤਾਂ ਨਾਮ ਨੂੰ ਧਿਆਉਣਾ ਕਰੀਏ, ਉਹਨਾਂ ਦੀ ਕਿਰਪਾ ਨਾਲ ਫਿਰ ਹੀ ਨਾਮ ਧਿਆਇਆ ਜਾਂਦਾ। ਜੇ ਗੁਰੂ ਸਾਹਿਬ ਦੀ ਰਹਿਮਤ ਹੋਵੇ, ਕਿਰਪਾ ਕਰ ਦੇਣ ਸੱਚੇ ਪਾਤਸ਼ਾਹ, ਲਾਹਾ ਭਗਤ ਸੋ ਸਾਰ ਗੁਰਮੁਖ ਪਾਈ ਹੈ। ਵਾਹਿਗੁਰੂ ਦੀ ਭਗਤੀ ਦੇ ਸੋਸਾਰ ਸ੍ਰੇਸ਼ਟ ਲਾਭ ਨੂੰ ਗੁਰਾਂ ਦੁਆਰੇ ਪ੍ਰਾਪਤ ਕਰ ਸਕਦੇ ਹਾਂ ਆਪਾਂ, ਸਤਿਗੁਰੂ ਦੀ ਮਿਹਰ ਦਾ ਸਦਕਾ, ਆਖੇ ਲੱਗ ਕੇ, ਭਾਣੇ ਅੰਦਰ ਚੱਲ ਕੇ ਇੱਕ ਇੱਕ ਚੀਜ਼ ਕਮਾ ਲਈਏ, ਛੋਟੀ ਚਾਹੇ ਉਹ ਦੇਖਣ ਨੂੰ ਇੱਕ ਗੱਲ ਐਸੀ ਹੁੰਦੀ, ਚਲੋ ਇਹਦਾ ਕੀ ਹੈ, ਛੋਟੀ ਜਿਹੀ ਹੋਈ ਹੈ। ਕਈ ਵਾਰ ਸਤਿਗੁਰੂ ਛੋਟੀ ਜਿਹੀ ਗੱਲ 'ਤੇ ਪਰਖ ਲੈਂਦੇ ਨੇ ਆਪਣੀ, ਮਾੜੀ ਮਾੜੀ ਗੱਲ ਦੇਖਣੀ। ਮੰਨੋ ਕਿ ਜਿਵੇਂ ਕਿਹਾ ਗੁਰਾਂ ਨੇ ਕੰਘੇ ਦਾ ਦੰਦਾ ਭੁਰਿਆ ਨਹੀਂ ਹੋਣਾ ਚਾਹੀਦਾ, ਖਾਲਸੇ ਦਾ ਕੰਘੇ ਦੇ ਦੰਦੇ ਪੂਰੇ ਹੋਣੇ ਚਾਹੀਦੇ। ਕਈ ਕਹਿਣਗੇ ਲੈ ਤਾਂ ਕੀ ਹੁੰਦਾ, ਕੰਘੇ ਦਾ ਇੱਕ ਦੰਦਾ ਟੁੱਟ ਗਿਆ ਫਿਰ ਕਿਹੜਾ ਸਿਰ ਨਹੀਂ ਬਹੁੰਦਾ ਹੈ, ਉੱਥੇ ਹੀ ਤਾਂ ਨਾਰਾਜ਼ਗੀ ਹੋ ਜਾਣੀ ਹੈ ਮਹਾਰਾਜ ਦੀ। ਕੰਘੇ ਦਾ ਦੰਦਾ ਨਾ ਭੁਰਿਆ ਹੋਵੇ, ਦਸਤਾਰ ਚੁਣ ਕੇ ਬੰਨ੍ਹਣੀ ਹੋਵੇ, ਇਕੱਲਾ ਇਕੱਲਾ ਪੇਚ ਲਾਉਣਾ, ਇਕੱਲਾ ਇਕੱਲਾ ਬੰਨ੍ਹਣਾ, ਮਹਾਰਾਜ ਨੇ ਜਿਵੇਂ ਜਿਵੇਂ, ਜੇ ਛੋਟੀ ਤੋਂ ਛੋਟੀ ਵੀ ਮਰਿਆਦਾ ਹੈ ਉਹਦੀ ਅਣਗਹਿਲੀ ਵੀ ਸਾਨੂੰ ਕਈ ਵਾਰ ਮਾਰ ਸਕਦੀ, ਅਣਗਹਿਲੀ ਨਾ ਕਰੋ। ਅਵੇਸਲਾਪਣਾ ਦਿਖਾਓ ਅਤੇ ਸੰਸਾਰ ਦੇ ਕੰਮਾਂ ਨੂੰ ਵੱਡਾ ਨਾ ਮੰਨੋ। ਉਹ ਜੀ ਮੈਨੂੰ ਬੜੀ ਕਾਹਲੀ ਸੀ ਤਾਂ ਮੈਂ ਟੋਪੀ ਵਾਂਗੂ ਪੱਗ ਰੱਖ ਲਈ। ਵੀ ਇੱਕ ਵਾਰੀ ਟੋਪੀ ਵਾਂਗੂ ਰੱਖੀ, ਸਤਿਗੁਰੂ ਨੇ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੈ। ਦਸਵੇਂ ਪਾਤਸ਼ਾਹ ਨੇ ਰਹਿਤਨਾਮੇ ਚ ਲਿਖਿਆ, ਸਿੱਖ ਹੋ ਕੇ ਸਿਰ ਤੇ ਟੋਪੀ ਰੱਖੇ ਸੱਤ ਜਨਮ ਕੋਹੜੀ ਹੋ ਕੇ ਮਰੂਗਾ। ਬੜੀ ਸਖ਼ਤ ਸਜ਼ਾ ਦਿੱਤੀ ਹੈ, ਬਚਾ ਕੇ ਰੱਖੇ ਮਹਾਰਾਜ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗੁਬਾਰ ਕੂੜ ਕਮਾਈਐ। ਹੁਣ ਕਹਿੰਦੇ ਮਨਮੁਖ ਬੰਦੇ ਝੂਠ ਰੂਪ ਹਨੇਰੇ ਚ ਫਸ ਕੇ ਝੂਠ ਨੂੰ ਹੀ ਕਮਾਈ ਜਾਂਦੇ ਨੇ। ਆਪਾਂ ਕੋਸ਼ਿਸ਼ ਤਾਂ ਕਰਦੇ ਹਾਂ, ਮਨੁੱਖਤਾ ਦਾ ਭਲਾ ਕਰਨਾ ਸਾਡਾ ਫਰਜ਼ ਹੈ, ਰੈੱਡ ਕਰਾਸ ਵਾਲੇ ਭਲਾ ਕਰਦੇ ਸਾਰੇ ਸੰਸਾਰ ਚ। ਹੁਣ ਜਦੋਂ ਕਿਤੇ ਬੰਦੇ ਡੁੱਬਦੇ ਹੋਣ ਪਾਣੀ ਚ, ਉਹਨਾਂ ਨੂੰ ਕੱਢਣਾ ਨਹੀਂ ਚਾਹੀਦਾ? ਕੱਢਣਾ ਚਾਹੀਦਾ। ਕਿਤੇ ਐਕਸੀਡੈਂਟ, ਉਹਨਾਂ ਨੂੰ ਬਚਾਉਣਾ ਚਾਹੀਦਾ, ਕਿਤੇ ਹੋਰ ਕੁਝ ਮਨੁੱਖ ਨੂੰ ਭੀੜ ਪੈ ਜਾਏ। ਜਦੋਂ ਕਿਤੇ ਮਨੁੱਖ ਹੁਣ ਨਰਕਾਂ ਨੂੰ ਜਾਂਦਾ ਹੋਵੇ, ਆਪਾਂ ਰੌਲਾ ਪਾ ਕੇ ਸਪੀਕਰ ਲਾ ਕੇ ਇੰਟਰਨੈਟ ਤੇ ਰੌਲਾ ਪਾ ਰਹੇ ਹਾਂ, ਰੇਡੀਓ ਤੇ ਰੌਲਾ ਪਾ, ਉਹ ਬਾਜੋ ਬਾਜੋ ਆ ਬਾਜੋ ਮਾੜੀਆਂ ਚੀਜ਼ਾਂ ਤੋਂ, ਗੁਰੂ ਵਾਲੇ ਬਣ ਜਾਓ, ਭਾਣੇ ਚ ਆ ਜਾਓ, ਛੱਡ ਦਿਓ ਮਾੜੀਆਂ ਚੀਜ਼ਾਂ। ਇੱਕ ਨਿਰੰਕਾਰੀ ਨਾਮ ਆਧਾਰ ਕਿਹਾ ਗੁਰਾਂ ਨੇ ਅੱਜ। ਕਿਉਂ ਆਪਾਂ ਆਪਣੇ ਭਰਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਬਚਾਉਂਦੇ ਹਾਂ, ਰੌਲਾ ਪਾ ਕੇ ਬਚਾਉਂਦੇ? ਦੇਖੀ ਅੱਗੇ ਸੱਪ, ਉਹ ਦੇਖੀ ਅੱਗੇ ਟੋਆ, ਉਹ ਦੇਖੀ ਜ਼ਹਿਰ ਹੈ ਚੀਜ਼ 'ਚ। ਜੇ ਮਾੜੀ ਚੀਜ਼ ਅੱਗੇ ਦੱਸ ਦਈਏ ਭਲਾ ਹੋ ਜੇ ਮਾੜਾ, ਆਪਾਂ ਸਮਝਾਉਂਦੇ ਹਾਂ, ਪਰ ਉਹ ਪੁੱਠੇ ਮੱਤ ਵਾਲਾ ਉਹਦੇ ਦਿਮਾਗ 'ਤੇ ਉਹ ਅਸਰ ਨਹੀਂ ਪੈਂਦਾ, ਕਿਉਂਕਿ ਲਿਖਿਆ ਹੋਇਆ ਲੇਖ ਹਾਲੇ ਖੜ੍ਹਾ ਹੈ। ਚਲੋ ਕੋਈ ਨਹੀਂ, ਛੇ ਮਹੀਨੇ ਨੂੰ ਫਿਰ ਮਿਲਾਂਗੇ, ਤੈਨੂੰ ਫਿਰ ਸਮਝਾਉਣ ਦਾ ਯਤਨ ਕਰਾਂਗੇ, ਫਿਰ ਦੇਖਾਂ ਕਦੇ ਤਾਂ ਤੇਰਾ ਲੇਖ ਚੰਗਾ ਸਾਹਮਣੇ ਆਊਗਾ ਹੀ। ਹੌਲੀ ਹੌਲੀ ਸਮਝਾਉਂਦੇ ਤੈਨੂੰ, ਮਾੜੇ ਪਾਸੇ ਨੂੰ ਸਾਰੇ ਹੀ ਲੱਗੇ ਹੋਏ ਨੇ, ਚੰਗੇ ਪਾਸੇ ਨੂੰ ਲੱਗਦਾ ਹੀ ਨਹੀਂ ਕੋਈ, ਅਤੇ ਜੇ ਸਮਝਾਉਂਦੇ ਹਾਂ ਅੱਗੇ ਉਹ ਗਲ ਪੈਂਦੇ ਨੇ, ਫਿਰ ਚੁੱਪ ਕਰ ਜਾਂਦੇ ਹਾਂ, ਕਿਉਂਕਿ ਉਹ ਜਿਹੜੀ ਗੱਲ ਉਹਦੇ ਮਨ 'ਚ ਆਈ ਉਹਨੂੰ ਹੀ ਸੱਚੀ ਮੰਨੀ ਬੈਠਾ। ਅਸਲੀਅਤ ਕੁਝ ਹੋਰ ਹੁੰਦੀ ਹੈ, ਮਰਨ ਤੋਂ ਬਾਅਦ ਪਤਾ ਲੱਗਦਾ ਕਿ ਅਸਲੀਅਤ ਕੀ ਹੈ। ਜਿਉਂਦੇ ਜੀ ਤਾਂ ਅਸਲੀਅਤ ਦਾ ਹੀ ਨਹੀਂ ਗਿਆਨ ਹੁੰਦਾ। ਸੱਚੇ ਦੈ ਦਰ ਜਾਏ ਸੱਚ ਕਮਾਈਐ, ਸੱਚੇ ਪਰਮਾਤਮਾ ਦੇ ਸਤਸੰਗ ਰੂਪ ਦਰਵਾਜ਼ੇ ਉੱਪਰ ਜਾ ਕੇ ਸੱਚ ਨਾਮ ਨੂੰ ਚਮਾਈਆਂ ਤੋਂ ਭਾਵ ਉਚਾਰਨਾ ਕਰੇ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੱਚੇ ਅੰਦਰ ਮਹਿਲ ਸੱਚ ਬੁਲਾਈਐ। ਸੱਚੇ ਨਾਮ ਜਪਣ ਵਾਲੇ ਨੂੰ ਸੱਚਾ ਪਰਮੇਸ਼ਰ ਆਪਣੇ ਮਹਿਲ ਹੁੰਦਾ ਸਰੂਪ ਅੰਦਰ ਬੁਲਾ ਲੈਂਦਾ, ਜਿੱਥੇ ਅੰਦਰ ਆਪਣੀ ਆਤਮਾ ਹੈ। ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਹੈ। ਮਹਾਰਾਜ ਕਥਨ ਕਰਦੇ ਨੇ, ਸੱਚ ਨਾਮ ਜਪਣ ਵਾਲਾ ਬੰਦਾ, ਕੋਈ ਮਨੁੱਖ ਪੁਰਸ਼ ਜਿਹੜੇ ਨੇ, ਸਦਾ ਸਚਿਆਰ ਹੋ ਕੇ ਉਹ ਸੱਚ ਸਰੂਪ ਵਿੱਚ ਸਮਾ ਜਾਂਦੇ, ਉਹਨਾਂ 'ਤੇ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ ਹੋ ਜਾਂਦੀ ਹੈ, ਉਹਨਾਂ ਉੱਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਆਪਣੀ ਬਖਸ਼ਿਸ਼ ਕਰ ਦਿੰਦੇ ਨੇ। ਸਲੋਕ ਮਹੱਲਾ ਪਹਿਲਾ। ਇੱਕ ਵਾਰ ਸਿੱਧਾ ਨੇ ਗੁਰੂ ਸਾਹਿਬ ਕੋਲੋਂ ਪੁੱਛਿਆ, ਸੰਸਾਰ 'ਚ ਕਿਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ ਹੁਣ, ਕਿਉਂਕਿ ਤੁਸੀਂ ਤਾਂ ਦੁਨੀਆਂ 'ਚ ਘੁੰਮ ਕੇ ਆਏ, ਸਿੱਧ ਤਾਂ ਪਹਾੜਾਂ 'ਚ ਬੈਠੇ ਰਹਿੰਦੇ ਸੀ, ਗੁਫਾਵਾਂ ਵਿੱਚ ਵੜ ਕੇ, ਘਰੋਂ ਛੱਡ ਕੇ ਸਭ ਕੁਛ। ਮਹਾਰਾਜ ਜੀ, ਦੁਨੀਆਂ ਦੀ ਹਾਲਤ ਕੈਸੀ ਹੈ? ਧੰਨ ਗੁਰੂ ਨਾਨਕ ਦੇਵ ਜੀ ਕਹਿਣਗੇ, ਸਿੱਧੋ ਤੁਸੀਂ ਤਾਂ ਇੱਥੇ ਬੈਠੇ ਹੋ, ਭਲੇ ਪੁਰਸ਼ ਤੁਸੀਂ ਦੁਨੀਆਂ ਨੂੰ ਚੰਗੇ ਰਾਹ ਲਾਉਣਾ ਸੀ। ਜਦੋਂ ਭਲੇ ਪੁਰਸ਼ਾਂ ਦੀ ਦੁਨੀਆਂ 'ਚ ਘਾਟ ਪੈ ਜਾਂਦੀ ਹੈ, ਸਾਨੂੰ ਆਉਣਾ ਪਿਆ ਹੁਣ, ਦੇਖੋ ਦੁਨੀਆਂ ਦੀ ਹਾਲਤ ਕੈਸੀ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ। ਰਾਜਿਆਂ ਰੂਪ ਕਸਾਈਆਂ ਦੇ ਹੱਥ ਵਿੱਚ ਕਲਯੁਗ ਦੀ ਕਿਰਿਆ ਰੂਪ ਕਾਤੀ ਹੁੰਦੀ ਛੁਰੀ, ਕਾਤੀ ਹੁੰਦੀ ਕੈਂਚੀ ਫੜੀ ਹੋਈ ਹੈ ਬਸ। ਰਾਜਿਆਂ ਰੂਪ ਕਸਾਈਆਂ ਦੇ ਹੱਥ ਵਿੱਚ, ਰਾਜੇ ਕਾਹਦੇ ਨੇ, ਕਸਾਈ ਬਣੇ ਬੈਠੇ ਨੇ, ਹੱਥ 'ਚ ਕਲਯੁਗ ਦੀ ਇਹਨਾਂ ਨੇ ਕੈਂਚੀ ਫੜੀ ਹੋਈ। ਕਲਯੁਗ 'ਚ ਰਾਜੇ ਕਸਾਈ ਰੂਪ ਹੋ ਕੇ ਅਨਿਆਏ ਦੀ ਛੁਰੀ ਨਾਲ ਪਰਜਾਂ ਨੂੰ ਕੋਹ ਰਹੇ ਨੇ, ਅਤੇ ਧਰਮ ਪੰਖ ਕਰ ਉੱਡ ਰਿਹਾ, ਧਰਮ ਖੰਭ ਲਾ ਕੇ ਹੀ ਉੱਡ ਗਿਆ ਦੁਨੀਆਂ 'ਚੋਂ। ਲੋਕ ਕਹਿੰਦੇ ਧਰਮ, ਧਰਮ ਤਾਂ ਦੀਂਦਾ ਹੀ ਨਹੀਂ ਕਿਤੇ, ਉਹੀ ਦੀਂਦੇ ਆ ਕਸਾਈ ਕੈਂਚੀਆਂ ਵਾਲੇ, ਜਿਉਂ ਕੈਂਚੀਆਂ ਚਲਾਈਆਂ ਨੇ ਗੋਲਕਾਂ 'ਤੇ, ਦਾੜੀਆਂ 'ਤੇ ਕੈਂਚੀਆਂ ਚਲਾਤੀਆਂ ਲੋਕਾਂ ਨੇ, ਰਾਜਿਆਂ ਨੇ ਵੀ ਇਹੀ ਕੰਮ ਕਰਵਾ 'ਤੇ, ਹੋਰ ਨਹੀਂ ਜੇ ਸ਼ਰਾਬਾਂ ਹੀ ਬਣਤੀਆਂ। ਧਰਮ ਪੰਖ ਕਰ ਉੱਡ ਰਿਹਾ, ਧਰਮ ਤਾਂ ਖੰਭ ਲਾ ਕੇ ਵਿਚਾਰਾ ਉੱਡ ਹੀ ਗਿਆ, ਉਹ ਕਹਿੰਦਾ ਉਹ ਇੱਥੇ ਮੇਰੀ ਕੋਈ ਨਹੀਂ ਪੁੱਛਦਾ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕੁਸੰਗ ਰੂਪ ਮੱਸਿਆ ਦੀ ਰਾਤ ਵਿੱਚ ਝੂਠ ਰੂਪ ਹਨੇਰਾ ਫੈਲ ਗਿਆ, ਇਸ ਵਿੱਚ ਸੱਚ ਰੂਪ ਚੰਦਰਮਾ ਕਿਤੇ ਵੀ ਚੜਿਆ ਦਿਸਦਾ ਹੀ ਨਹੀਂ। ਹਉ ਭਾਲ ਵਿਕੁੰਨੀ ਹੋਈ ਆਂਧੇਰਾ ਰਾਹੋ ਨਾ ਕੋਈ। ਮੈਂ ਭਾਲਦੀ ਭਾਲਦੀ, ਮੇਰੀ ਬੁੱਧੀ ਭਾਲਦੀ ਹੋਈ ਵਿਆਕਲ ਹੋ ਗਈ, ਹਨੇਰੇ ਦੇ ਹੋਣ ਕਰਕੇ ਕੋਈ ਰਸਤਾ ਹੀ ਨਹੀਂ ਮਿਲਦਾ। ਇਸ ਹਨੇਰੇ ਵਿੱਚ ਰਾਹ ਦੱਸਣ ਵਾਲਾ ਕੋਈ ਹੈ ਹੀ ਨਹੀਂ ਕਲਯੁਗ ਦੇ ਵਿੱਚ। ਵਿੱਚ ਹਉ ਮੈਂ ਕਰ ਦੁੱਖ ਰੋਈ, ਕਹੋ ਨਾਨਕ ਕਿਨ ਬਿਦ ਗਤ ਹੋਈ। ਮਹਾਰਾਜ ਕਥਨ ਕਰਦੇ ਨੇ ਸਾਰੀ ਸ੍ਰਿਸ਼ਟੀ ਹਉਮੈ ਵਿੱਚ ਲੱਗ ਕੇ ਦੁੱਖਾਂ ਨੂੰ ਪਾ ਕੇ ਰੋ ਰਹੀ ਹੈ। ਸਿੱਧੋ ਉਹ ਦੁਨੀਆਂ 'ਤੇ ਜਾ ਕੇ ਪ੍ਰਚਾਰ ਕਰੋ। ਲੋਕ ਵਿਚਾਰੇ ਆਪਣੀ ਬੁੱਧੀ ਕਰਕੇ ਫਸੇ ਬੈਠੇ ਨੇ ਮਾੜੇ ਕੰਮਾਂ 'ਚ। ਇਹ ਗੱਲ ਸੁਣ ਕੇ ਸਿੱਧਾਂ ਨੇ ਕਿਹਾ, ਇਹਦੀ ਮੁਕਤੀ ਕਿਨ ਬਿਦ ਕਿਸ ਤਰ੍ਹਾਂ ਹੋਵੇਗੀ ਮਹਾਰਾਜ? ਕਹਿੰਦੇ, ਹਾਂ ਭਾਲ ਵਿਕੁੰਨੀ ਹੋਈ, ਜਿਸ ਵੇਲੇ ਆਪਣੇ ਸਰੂਪ ਨੂੰ ਭਾਲਿਆ ਤਾਂ ਹਾਂ ਹੰਗਤਾ ਜਿਹੜੀ ਵਿਕੁੰਨੀ ਵਿਆਕਲ ਹੋ ਗਈ। ਅੰਧੇਰਾ ਰਾਹ ਨਾ ਕੋਈ ਤੇ ਗਿਆਨ ਰੂਪ ਹਨੇਰੇ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਮਿਲਿਆ, ਉਹ ਬ੍ਰਹਮ ਦੇ ਵਿੱਚ ਹੀ ਲੀਨ ਹੋ ਗਿਆ ਹਨੇਰਾ ਵੀ। ਜਿਵੇਂ ਸੂਰਜ ਦੇ ਚੜਿਆ ਹਨੇਰਾ ਕਿੱਥੇ ਗਿਆ? ਬਸ ਚਾਨਣ 'ਚ ਹੀ ਲੀਨ ਹੋ ਗਿਆ। ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿੱਚ ਹਉ ਮੈਂ ਕਰ ਦੁੱਖ ਰੋਈ, ਹੰਗਤਾ ਵੀ ਦੁੱਖਾਂ ਵਿੱਚ ਰੁਦਨ ਕਰਦੀ ਹੋਈ ਕਿ ਮੇਰਾ ਵੀ ਅਭਾਵ ਕਰ ਦੇਵੇ, ਮੈਨੂੰ ਵੀ ਖਤਮ ਕਰ ਦਿਓ, ਹੁਣ ਮੈਂ ਵੀ ਵੈਸੇ ਮਾੜੀ ਹੋਈ ਹਾਂ। ਹਉਮੈ ਵੀ ਕਹਿੰਦੀ ਇੱਕ ਦਿਨ ਕਿ ਜੀਵਾਂ ਨੂੰ ਮੈਂ ਬਹੁਤ ਰੱਬ ਨਾਲੋਂ ਤੋੜਿਆ, ਮੈਂ ਕਿੱਥੇ ਲੇਖਾ ਦੇਵਾਂਗੀ। ਕਹੋ ਨਾਨਕ ਕਿਨ ਬਿਦ ਗਤ ਹੋਈ। ਮਹਾਰਾਜ ਕਥਨ ਕਰਦੇ, ਇਹ ਸਿੱਧੋ ਇਸ ਵਜ੍ਹਾ ਨਾਲ ਸ੍ਰਿਸ਼ਟੀ ਦੀ ਮੁਕਤੀ ਹੋ ਸਕਦੀ ਹੈ, ਨਹੀਂ ਤਾਂ ਹੋ ਨਹੀਂ ਸਕਦੀ। ਦੁਨੀਆਂ 'ਚ ਬਹੁਤ ਹਨੇਰਾ ਛਾਇਆ ਪਿਆ। ਕਿਉਂ? ਦੂਜੇ ਭਾਵ ਅਰਥ 'ਚ ਕਹਿੰਦੇ ਨੇ, ਜਿਸ ਵੇਲੇ ਧਰਤੀ 'ਤੇ ਹਰ ਪਾਸੇ ਪਾਪ ਹੀ ਪਾਪ ਫੈਲ ਗਏ ਤਾਂ ਧਰਤੀ ਨੇ ਗਊ ਦਾ ਰੂਪ ਧਾਰ ਕੇ ਪਰਮੇਸ਼ੁਰ ਪਾਸ ਪੁਕਾਰ ਕੀਤੀ, ਹੈ ਵਾਹਿਗੁਰੂ ਕਲ ਕਾਤੇ ਰਾਜੇ ਕਾ ਸਾਏ। ਰਾਜਿਆਂ ਰੂਪ ਕਸਾਈਆਂ ਨੇ ਹੱਥ ਵਿੱਚ ਕਲਯੁਗ ਦੀ ਕਿਰਿਆ ਰੂਪ ਛੁਰੀ ਫੜੀ ਹੋਈ ਆ, ਉਹਨੂੰ ਵੇਖ ਕੇ ਧਰਮ ਪੰਖ ਕਰ ਉੱਡ ਰਿਹਾ। ਧਰਮ, ਸੱਤ, ਯੱਗ, ਤਪ ਅਤੇ ਦਾਨ ਰੂਪ ਖੰਭਾਂ ਨੂੰ ਲਗਾ ਕੇ ਸਭ ਕੁਛ ਉੱਡ ਗਿਆ, ਕਿਉਂਕਿ ਦਾਨ ਰੂਪ ਖੰਭਾਂ ਨੂੰ ਲਾ ਕੇ ਉੱਡ ਹੀ ਗਿਆ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਝੂਠ ਰੂਪ ਅਮਾਵਸ ਦੀ ਮੱਸਿਆ ਦੀ ਰਾਤ ਵਿੱਚ ਸੱਚ ਰੂਪ ਚੰਦਰਮਾ ਦਿਸਦਾ ਹੀ ਨਹੀਂ, ਜੋ ਕਿੱਥੇ ਚੜਿਆ ਹੋਇਆ। ਝੂਠ ਹੀ ਇੰਨਾ ਜ਼ਿਆਦਾ ਸੰਸਾਰ ਦੇ ਅੰਦਰ ਕਿ ਜਿੱਥੇ ਕਿਤੇ ਸੱਚ ਦੀ ਕੋਈ ਗੱਲ ਕਰਦਾ ਉਹਨੂੰ ਲੋਕ ਦਾਬੀ ਦਿੰਦੇ ਨੇ, ਕਹਿੰਦੇ ਇਹ ਝੂਠ ਹੈ, ਕਿਉਂਕਿ ਦੁਨੀਆਂ ਨੂੰ ਸੱਚ ਨਜ਼ਰ ਹੀ ਨਹੀਂ ਆ ਰਿਹਾ। ਓਂ ਭਾਲ ਵਿਕੁੰਨੀ ਹੋਈ, ਹੇ ਵਾਹਿਗੁਰੂ ਮੈਂ ਸੱਚ ਰੂਪ ਚੰਦਰਮਾ ਨੂੰ ਭਾਲਦੀ ਹੋਈ ਵਿਆਕਲ ਹੋ ਗਈ ਹਾਂ। ਅੰਧੇਰਾ ਰਾਹ ਨਾ ਕੋਈ, ਹਰ ਪਾਸੇ ਹਨੇਰਾ ਫੈਲਣ ਕਰਕੇ ਕੋਈ ਰਸਤਾ ਮਿਲਦਾ ਹੀ ਨਹੀਂ ਮੈਨੂੰ। ਵਿੱਚ ਹਉਮੈ ਕਰ ਦੁੱਖ ਰੋਈ, ਸਾਰੀ ਦੁਨੀਆਂ ਹਉਮੈ ਵਿੱਚ ਲੱਗ ਰਹੀ ਹੈ। ਉਹ ਕਹਿ ਕੇ ਧਰਤੀ ਦੁੱਖਾਂ ਵਿੱਚ ਭਰ ਕੇ ਭਗਵਾਨ ਦੇ ਪਾਸ ਰੋਈ ਸੀ ਉਦੋਂ। ਕਹੋ ਨਾਨਕ ਕਿਨ ਬਿਦ ਗਤ ਹੋਈ, ਮੇਰੀ ਕਿਸ ਪ੍ਰਕਾਰ ਨਾਲ ਕਲਿਆਣ ਹੋਵੇ? ਧਰਤੀ ਨੇ ਵੀ ਬੇਨਤੀ ਕੀਤੀ ਸੀ ਤਾਂ ਪਰਮੇਸ਼ੁਰ ਨੇ ਕਿਹਾ, ਤੇਰਿਆਂ ਦੁੱਖਾਂ ਦੀ ਨਿਵਿਰਤੀ ਵਾਸਤੇ ਭੇਜੇ ਤਾਂ ਬਹੁਤ ਨੇ ਪਰ ਕਿਸੇ ਨੇ ਨਾਮ ਸਿਮਰਨ ਨਹੀਂ ਕਰਵਾਇਆ। ਹੁਣ ਮੈਂ ਆਪ ਹੀ 10 ਅਵਤਾਰ ਧਾਰ ਕੇ ਨਾਮ ਸਿਮਰਨ ਕਰਵਾ ਕੇ ਤੇਰਿਆਂ ਦੁੱਖਾਂ ਦੀ ਨਿਵਿਰਤੀ ਆ ਕੇ ਫਿਰ ਉੱਥੇ ਕਰਾਂਗਾ। ਤੀਜੇ ਪਾਤਸ਼ਾਹ ਦਾ ਨਾਲ ਰਲਦਾ ਮਿਲਦਾ ਸਲੋਕ ਮਹਾਰਾਜ ਨੇ ਅੱਗੇ ਲਿਖਵਾਇਆ ਭਾਈ ਗੁਰਦਾਸ ਤੋਂ ਪੰਜਵੇਂ ਪਾਤਸ਼ਾਹ ਨੇ। ਲਿਖੋ ਭਾਈ ਗੁਰਦਾਸ ਜੀ, ਇਹ ਮਹਾਰਾਜ ਦਾ ਸਲੋਕ ਵੀ ਬਿਲਕੁਲ ਇਸ ਤਰ੍ਹਾਂ ਦਾ ਹੀ ਹੈ। ਮਹੱਲਾ ਤੀਜਾ। ਜਿਸ ਵੇਲੇ ਇਹ ਪ੍ਰਸੰਗ ਸਿੱਖਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਸੁਣਾਇਆ ਤਾਂ ਸਿੱਖਾਂ ਨੇ ਸੁਣ ਕੇ ਪ੍ਰਸ਼ਨ ਕੀਤਾ ਕਿ ਅਗਿਆਨ ਰੂਪ ਅੰਧੇਰੇ ਦੀ ਨਿਵਿਰਤੀ ਦਾ ਕੋਈ ਸਾਧਨ ਤਾਂ ਹੋ। ਤਾਂ ਇਹ ਸੁਣ ਕੇ ਪੰਚਮ ਸਤਿਗੁਰਾਂ ਸਿੱਖਾਂ ਪ੍ਰਤੀ ਕਿਹਾ, ਹੇ ਗੁਰਸਿੱਖੋ, ਇਹ ਤੁਹਾਡੇ ਪ੍ਰਸ਼ਨ ਦਾ ਉੱਤਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਹੀ ਦਿੱਤਾ ਹੋਇਆ। ਮਹੱਲਾ ਤੀਜਾ ਵਿੱਚ ਕਹਿ ਕੇ ਤੀਸਰੇ ਪਾਤਸ਼ਾਹ ਕਹਿੰਦੇ ਨੇ, ਕਾਲ ਕੀਰਤ ਪ੍ਰਗਟ ਚਾਨਣ ਸੰਸਾਰ। ਕਲਯੁਗ ਦੇ ਸਮੇਂ ਵਿੱਚ ਜਿਹੜੀ ਵਾਹਿਗੁਰੂ ਦੀ ਕੀਰਤੀ ਕਰਨੀ ਆ ਨਾ, ਇਹ ਸੰਸਾਰ ਵਿੱਚ ਗਿਆਨ ਦਾ ਚਾਨਣਾ ਪ੍ਰਗਟ ਕਰਨ ਵਾਲੀ ਹੈ। ਕਲਯੁਗ ਦੇ ਸਮੇਂ ਵਿੱਚ ਕੋਈ ਚਾਨਣ ਨਹੀਂ, ਹੋਰ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਨਹੀਂ ਪ੍ਰਕਾਸ਼ ਕਰਨਾ, ਹੋਰ ਟੱਕਰਾਂ ਨਾ ਮਾਰੋ ਐਂ ਫਾਲਤੂ। ਗੁਰਮੁਖ ਕੋਈ ਉਤਰੈ ਪਾਰ, ਕੋਈ ਬਿਰਲਾ ਹੀ ਗੁਰਮੁਖ ਹੈ। ਵਾਹਿਗੁਰੂ ਦੀ ਕੀਰਤੀ ਨੂੰ ਕਰਕੇ ਸੰਸਾਰ ਸਾਗਰ ਤੋਂ ਪਾਰ ਉਤਰਨਾ ਕਰਦਾ। ਜਿਸਨੋ ਨਦਰ ਕਰੇ ਤਿਸ ਦੇਵੈ ਹੈ, ਨਾਨਕ ਗੁਰਮੁਖ ਰਤਨ ਸੋ ਲੇਵੈ। ਜਿਸ ਉੱਪਰ ਉਹ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ, ਉਹਨੂੰ ਆਪਣੀ ਕੀਰਤੀ ਕਰਨੀ ਦਿੰਦਾ। ਜੇ ਉਹਦੀ ਮਿਹਰ ਹੋ ਜਾਏ ਤਾਂ ਬੰਦਾ ਉੱਧਰ ਨੂੰ ਚੱਲ ਪੈਂਦਾ, ਬਾਣੀ ਪੜ੍ਹਦਾ, ਕੀਰਤਨ ਕਰਦਾ, ਕਥਾ ਕਰਦਾ, ਸੁਣਦਾ, ਨਾਮ ਜਪਦਾ। ਸਤਿਗੁਰ ਨਾਨਕ ਦੇਵ ਜੀ ਕਥਨ ਕਰਦੇ ਨੇ, ਜਿਸ ਨੂੰ ਵਾਹਿਗੁਰੂ ਦਿੰਦਾ ਉਹ ਗੁਰਮੁਖ ਗੁਰੂ ਸਾਹਿਬ ਦੇ ਰਾਹੀਂ ਰਤਨ ਰੂਪੀ ਨਾਮ ਨੂੰ, ਰਤਨ ਰੂਪੀ ਪਰਮਾਤਮਾ ਨੂੰ ਪ੍ਰਾਪਤ ਕਰਦਾ। ਰਤਨ ਰੂਪ ਪ੍ਰਭੂ ਦੀ ਕੀਰਤੀ ਨੂੰ ਲੈਂਦਾ ਪਹਿਲਾਂ। ਜਦੋਂ ਕੀਰਤੀ ਕਰਦਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਕਰਦਾ, ਤਾਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ। ਪੌੜੀ ਭਗਤਾਂ ਤੈ ਸੈ ਸਾਰੀਆਂ, ਜੋੜ ਕਦੇ ਨਾ ਆਇਆ। ਵਾਹਿਗੁਰੂ ਦੇ ਪਿਆਰੇ ਭਗਤਾਂ ਦਾ ਅਤੇ ਸੰਸਾਰੀ ਬੰਦਿਆਂ ਦਾ ਆਪਸ ਵਿੱਚ ਜੋੜ ਮਿਲਾਪ ਕਦੇ ਹੋ ਨਹੀਂ ਸਕਦਾ। ਕਿਉਂਕਿ ਉਹਨਾਂ ਦੇ ਖਿਆਲਾਤ ਵੱਖਰੇ ਨੇ, ਉਹਨਾਂ ਭਗਤੀ ਜੋ ਕਰਨੀ ਹੈ। ਅਤੇ ਸੰਸਾਰੀ ਲੋਕ ਜਿਹੜੇ ਉਹ ਸੰਸਾਰੀ ਕੰਮਾਂ 'ਚ ਉਲਝੇ ਰਹਿੰਦੇ ਨੇ, ਉਹਨਾਂ ਦਾ ਆਪਸ ਵਿੱਚ ਕਦੇ ਮਿਲਾਪ ਨਹੀਂ ਬਣ ਸਕਦਾ। ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਕਰਤਾ ਪੁਰਖ ਵਾਹਿਗੁਰੂ ਆਪ ਭੁੱਲ ਹੈ, ਇਸ ਲਈ ਉਹ ਕਿਸੇ ਦਾ ਭੁਲਾਇਆ ਹੋਇਆ ਕਦੇ ਭੁੱਲਦਾ ਨਹੀਂ ਕਿ ਉਹਨੂੰ ਭੁਲਾ ਦੇਵਾਂਗੇ ਆਪਾਂ ਗੱਲਾਂ ਬਾਤਾਂ 'ਚ। ਭਗਤ ਆਪੇ ਮੇਲਿਆਂ ਜਿਨੀ ਸੱਚੋ ਸੱਚ ਕਮਾਇਆ, ਉਹਨਾਂ ਭਗਤਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ ਜਿਨ੍ਹਾਂ ਨੇ ਸੱਚ ਨੂੰ ਨਿਸ਼ਚੇ ਕਰਕੇ ਪਰਮਾਤਮਾ ਦੇ ਨਾਮ ਨੂੰ ਕਮਾਇਆ ਜਪਿਆ, ਸੱਚੋ ਸੱਚ ਕਮਾਇਆ। ਕਹਿੰਦਾ ਸੱਚੀ ਮੁੱਚੀ ਨਾਮ ਜਪਿਆ, ਉੱਤੋਂ ਉੱਤੋਂ ਨਹੀਂ ਜਿਨ੍ਹਾਂ ਨੇ ਜਪਿਆ, ਅੰਦਰੋਂ ਜਪਿਆ ਜਿਨ੍ਹਾਂ ਨੇ। ਸੰਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਵਿਖ ਖਾਇਆ, ਉਹਨਾਂ ਸੰਸਾਰੀ ਬੰਦਿਆਂ ਨੂੰ ਵਾਹਿਗੁਰੂ ਨੇ ਆਪਣੇ ਵੱਲੋਂ ਖੁਆਇਨ ਹੁੰਦਾ ਭੁਲਾ ਹੀ ਦਿੱਤਾ। ਜਿਵੇਂ ਝੂਠ ਬੋਲ ਬੋਲ ਕੇ ਤਾਂ ਸਾਰਾ ਦਿਨ ਮਾਇਆ ਕਮਾਉਣੀ, ਝੂਠ ਬੋਲ ਬੋਲ ਕੇ ਖਾਣਾ, ਮਾਇਆ ਰੂਪੀ ਜ਼ਹਿਰ ਵਿਸ਼ਿਆਂ ਰੂਪੀ ਜ਼ਹਿਰ ਨੂੰ ਖਾਈ ਜਾਂਦੇ ਨੇ। ਉਹ ਮਹਾਰਾਜ ਕਹਿੰਦੇ ਇਹ ਤਾਂ ਪੜ੍ਹਦੇ ਹੀ ਨਹੀਂ ਕੋਈ, ਜਿਵੇਂ ਨਿਆਣੇ ਸਕੂਲ 'ਚ ਜਿਹੜਾ ਨਾ ਪੜ੍ਹੇ, ਹੁਣ ਮਾਸਟਰ ਵੀ ਕਿੱਥੋਂ ਨੰਬਰ ਦੇਵੇ ਉਹਨੂੰ। ਜਿਹੜਾ ਕਮਾਈ ਕਰਦਾ ਉਸੇ 'ਤੇ ਕਿਰਪਾ ਹੁੰਦੀ ਹੈ। ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਉਹ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਨੇ ਸੰਸਾਰ ਤੋਂ ਚਲੇ ਜਾਣ ਦੀ ਮਰਨ ਦੀ ਖਬਰ ਹੀ ਨਹੀਂ ਜਾਣੀ, ਇਸ ਕਰਕੇ ਉਹਨਾਂ ਨੇ ਕਾਮ ਕ੍ਰੋਧ ਰੂਪੀ ਜ਼ਹਿਰ ਵੱਲ ਆਪਣੇ ਮਨ ਨੂੰ ਵਧਾਇਆ। ਮਰਨ ਦੀ ਤਾਂ ਗੱਲ ਹੀ ਨਹੀਂ ਨਾ ਕਰਦੇ, ਕਹਿੰਦੇ ਮਰਨ ਦੀ ਗੱਲ ਨਾ ਸੁਣਾਓ। ਭਗਤ ਕਰਨ ਹਰ ਚਾਕਰੇ ਜਿਨੀ ਆਂਦਿਨ ਨਾਮ ਤੇ ਆਇਆ, ਕਹਿੰਦੇ ਭਗਤ ਲੋਕ ਕੀ ਕਰਦੇ, ਕਹਿੰਦੇ ਉਹ ਭਗਤ ਵਾਹਿਗੁਰੂ ਦੀ ਨੌਕਰੀ ਕਰਦੇ ਨੇ, ਜਿਹਨਾਂ ਰਾਤ ਦਿਨ ਵਾਹਿਗੁਰੂ 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 ਧਿਆਉਂਦੇ ਹੀ ਜਾਂਦੇ ਨੇ। ਧਿਆਉ ਵਾਹਿਗੁਰੂ ਦੀ ਇੱਕ ਖੜੇ ਕਰੇ ਤੇਰੀ ਚਾਕਰੀ, ਵਿਣ ਨਾਵੈ ਹੋਰ ਨਾ ਪਾਇਆ, ਵਿਣ ਨਾਵੈ ਹੋਰ ਨਾ ਪਾਇਆ। ਉਹ ਰਾਤ ਦਿਨ ਭਗਤੀ ਕਰੀ ਜਾਂਦੇ ਨੇ, ਤੇਰੀ ਨੌਕਰੀ ਕਰੀ ਜਾਂਦੇ, ਤੇਰੀ ਚਾਕਰੀ ਕਰੀ ਜਾਂਦੇ ਨੇ। ਕਿਵੇਂ ਮਹਾਰਾਜ ਉਹ ਕਰਦੇ ਭਗਤੀ ਸਾਨੂੰ ਵੀ ਦੱਸੋ। ਦਾਸਨ ਦਾਸ ਹੋਏ ਕੈ ਜਿਨੀ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਵਾਹਿਗੁਰੂ ਦੇ ਦਾਸਾਂ ਦਾ ਦਾਸ ਹੋ ਕੇ ਹਿਰਦੇ 'ਚ ਆਪਾ ਭਾਵ ਗਵਾ ਦਿੱਤਾ, ਰੱਬ ਦੇ ਪਿਆਰਿਆਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਗਏ ਨੇ। ਇੰਨੀ ਨਿਮਰਤਾ 'ਚ ਆਉਂਗੇ ਤਾਂ ਕਿਰਪਾ ਹੋਣੀ ਹੈ। ਇੱਥੇ ਤਾਂ ਹੰਕਾਰ ਹੀ ਬਹੁਤ ਚੜਿਆ ਹਰੇਕ ਨੂੰ, ਐਡੇ ਹੰਕਾਰੀ ਹੈ ਸਾਰੇ ਜਾਣੇ। ਹੰਕਾਰ ਕਰਕੇ ਤਾਂ ਨਹੀਂ ਗੁਰੂ ਘਰ ਆਉਂਦੇ, ਅਤੇ ਜਿਨ੍ਹਾਂ ਨੂੰ ਹੰਕਾਰ ਚੜਿਆ ਉਹ ਕਦੇ ਕਥਾ ਕੀਰਤਨ 'ਚ ਬੈਠੇ ਹੀ ਨਹੀਂ ਦੇਖੇ, ਅਤੇ ਊਂ ਅੱਗੇ ਪਿੱਛੇ ਜੇ ਵਡਿਆਈ ਮਿਲਣੀ ਫੇਰ ਆਉਂਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸਿੱਖੀ ਕਮਾਉਣੀ ਆ ਤਾਂ ਦਾਸਾਂ ਦਾ ਦਾਸ ਬਣ ਜਾ। ਦਾਸਾਂ ਦਾ ਦਾਸ ਬਣਨ ਨੂੰ ਕੋਈ ਤਿਆਰ ਹੀ ਨਹੀਂ, ਹਰੇਕ ਕਹਿੰਦਾ ਮੈਂ ਪ੍ਰਧਾਨ ਹੀ ਬਣਨਾ, ਬਸ ਮੈਨੂੰ ਸਭ ਤੋਂ ਉੱਚਾ ਬਣਾਓ, ਮੈਨੂੰ ਵੱਡੇ ਅਹੁਦੇ 'ਤੇ ਰੱਖੋ। ਉਹ ਗੁਰੂ ਨਾਨਕ ਸਾਹਿਬ ਕੀ ਕਹਿੰਦੇ, ਗੁਰੂ ਘਰ ਕੀ ਕਹਿੰਦਾ, ਗੁਰੂ ਸਾਹਿਬ ਕਹਿੰਦੇ ਨੇ ਜਿੰਨਾ ਨੀਵਾਂ ਹੋ ਜਾਏਗਾ ਓਨੀ ਕਿਰਪਾ ਕਰੂੰਗਾ, ਅਤੇ ਇਹ ਜਿੰਨਾ ਮੋਟਾ ਹੀ ਹੋ ਜਾਂਦਾ ਦਿਨੋਂ ਖਾ ਖਾ ਕੇ ਵਧੀ ਜਾਂਦਾ ਤਾਂ ਸਾਨੂੰ ਹੰਕਾਰ ਨਾਲ ਫੁੱਲਿਆ। ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਮਨ ਤਾਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਮਨ ਤਾਂ ਹੋਇਆ ਪਿਆ ਹਾਥੀ ਵਰਗਾ ਮੋਟਾ, ਅਤੇ ਮੁਕਤੀ ਦਾ ਦਰਵਾਜ਼ਾ ਰਾਈ ਦੇ ਦਸਵੇਂ ਹਿੱਸੇ ਜਿੰਨਾ। ਉਹਨਾਂ ਖਸਮੈ ਕੈ ਦਰ ਮੁੱਖ ਉਜਲੇ, ਸੱਚਾ ਸ਼ਬਦ ਸੁਹਾਇਆ, ਉਹਨਾਂ ਦੇ ਮੂੰਹ ਵਾਹਿਗੁਰੂ ਦੇ ਦਰ ਦੇ ਉੱਤੇ, ਪਰਮਾਤਮਾ ਦਰ 'ਤੇ ਉੱਜਲੇ ਹੋ ਗਏ ਨੇ। ਉਹ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸੋਭਨੀਕ ਹੋਏ ਨੇ, ਜਿਨ੍ਹਾਂ ਉੱਤੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ, ਵਾਹਿਗੁਰੂ ਦੀ ਉਹਨਾਂ 'ਤੇ ਮਿਹਰ ਹੋ ਗਈ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ। ਆਪਾਂ ਨੂੰ 146 ਅੰਗ ਤੱਕ ਪਹੁੰਚ ਚੱਲੇ ਹਾਂ। ਸਤਿਗੁਰੂ ਦੀ ਬਖਸ਼ ਦਾ ਸਦਕਾ ਬੇਨਤੀਆਂ ਕਰਿਆ ਕਰੋ ਮਹਾਰਾਜ ਚਰਨਾਂ 'ਚ, ਅਤੇ ਮਹਾਰਾਜ ਸਾਨੂੰ ਸਾਰੀ ਕਥਾ ਸੁਣਾ ਦਿਓ, ਸਾਡੇ 'ਤੇ ਮਿਹਰ ਭਰਿਆ ਹੱਥ ਰੱਖ ਦਿਓ, ਅਸੀਂ ਵੀ ਗੁਰਬਾਣੀ ਦੀ ਕਥਾ ਸੁਣ ਕੇ ਸਾਡੇ ਜੀਵਨ ਵੀ ਸਫਲੇ ਹੋ ਜਾਣ, ਗੁਰਮਤਿ ਦੀ ਸੇਧ ਸਾਨੂੰ ਵੀ ਪ੍ਰਾਪਤ ਹੋ ਜਾਵੇ ਜੀ।